देखो सुनो ते जियो बाइबल दी तस्वीरी कहानी। पहली किताब दुनिया दा शुरू। सजनों सलाम कबूल करो। आओ ते शुरू विच इस धरती ते वसन वाले लोकां बारे कुछ सुन। असीं उन्हां तों एक सच्चे खुदा बारे बहुत कुछ सीख सकदे हां। लाल किताब वाली तस्वीरां नूं वेखो। इस इशारे मगरों अगली तस्वीर वेखो। पहली तस्वीर आदम ते जानदार। शुरू विच धरती ते कुछ नहीं सी, सिर्फ खुदा सी। खुदा एक के ते ओ रूह है, असीं उन्हूं नहीं वेख सकते। खुदा बड़ी कुदरतां वाला है, वो सब कुछ जानदा है ते हर थां ते मौजूद है। खुदा ने आसमान ते जमीन ते हर शै बनाई। खुदा ने जमीन दी मिट्टी नाल एक बंदा बनाया। खुदा ने बंदे नूं अजेही रूह दित्ती तां जो ओ उन्हूं जान सके। उहदे ख्याल ते उहदी चाहतां खुदा वांगू सन। खुदा ने बंदे दा नां आदम रखिया। आदम ने सारे जानवरां दे नां रखे जिन्हां नूं खुदा ने बनाया सी। खुदा ने आसमान ते भी सारियां रूहां ते फरिश्ते बनाए। खुदा दी बनाई हुई हर शै सोहणी ते चंगी सी। दूजी तस्वीर आदम लई एक साथी। खुदा ने आदम नूं एक सोहणे जे बाग विच रखिया ते ओ उस बाग दी राखी करदा सी। उत्थे हर तरह दे नर ते मादा जानवर सन, पर आदम लई कोई चंगा जिहा साथी नहीं सी। तद खुदा ने आदम ते गहरी नींद भेजी ते उहदी एक पसली कढ़ी। खुदा ने आदम दी इस पसली नाल एक औरत बनाई ते उहनू आदम कोल लै आया तां जो उहदी साथी बने। उह दोवें नंगे सन, पर उन्हां नूं इस दी कोई खबर नहीं सी। ओ खुदा नाल दोस्तां वांगू गल्लां करदे सन। ओ सोहणी थां विच कोई दुख बुरियाई या मौत नहीं सी। तीजी तस्वीर शैतान सप दे रूप विच। खुदा ने आदम नूं हुक्म दिता पे तू बाग दे हर रुख दा फल बिना रोक टोक खा सकना है, पर नेकी ते बदी दी पछाण दे रुख विचों कदी ना खावी, क्यों जो जिस दिहाड़े तू इस विचों खादा तू मरिया। शैतान एक आसमानी फरिश्ता सी, पर उन्हें खुदा नाल बगावत कीती। वो खुदा दा वैरी बन गया। ता शैतान हवा दे कोल एक सोहणे जे सप दा रूप धार के आया। उन्हें औरत नूं फरेब दिता। उन्हें उस रुख दा फल खाण लई हवा नूं राजी कर लिया। औरत ने फल दा कुछ हिस्सा आदम नूं ही खवाया। उन्हां दियां रूहां पजमुर्दा यानी मरियां वांग हो गईयां। उह डाढे शर्मसार होए, क्यों जो उह नंगे सन ते उन्हां अपने आप नूं रब कोलों लुकाया। चौथी तस्वीर खुदा ने आदम ते हवा नूं बाग अदन चों बाहर कढ दिता। खुदा ने आदम ते औरत नूं बाग अदन चों बाहर कढ दिता। उन्हें आदम नूं आखिया ਕਿਉਂ ਜੋ ਤੂੰ ਉਸ ਰੁੱਖ ਚੋਂ ਖਾਧਾ ਹੈ, ਇਸ ਲਈ ਜ਼ਮੀਨ ਤੇਰੇ ਸਬੱਬੋਂ ਲਾਨਤੀ ਹੋਈ ਤੇ ਤੈਨੂੰ ਇਹਦੀ ਪੈਦਾਵਾਰ ਹਾਸਲ ਕਰਨ ਲਈ ਸਖਤ ਮਿਹਨਤ ਕਰਨੀ ਪਵੇਗੀ। ਖੁਦਾ ਨੇ ਔਰਤ ਨੂੰ ਆਖਿਆ, ਮੈਂ ਤੇਰੀ ਬੱਚਾ ਜੰਮਣ ਦੀ ਪੀੜ ਨੂੰ ਵਧਾਵਾਂਗਾ। ਤੇ ਫਿਰ ਸੱਪ ਨੂੰ ਆਖਿਆ ਵੀ ਤੂੰ ਅਜਿਹਾ ਕੀਤਾ ਹੈ, ਇਸ ਲਈ ਤੂੰ ਲਾਨਤੀ ਬਣ ਗਿਆ ਹੈ ਤੇ ਤੂੰ ਆਪਣੇ ਢਿੱਡ ਪਾਰ ਚੱਲੇਗਾ। ਉਦੋਂ ਤੋਂ ਸੱਪ ਬੰਦਿਆਂ ਦਾ ਵੈਰੀ ਹੋ ਗਿਆ। ਆਦਮ ਨੇ ਔਰਤ ਦਾ ਨਾਂ ਹਵਾ ਰੱਖਿਆ, ਜਿਹਦਾ ਮਤਲਬ ਹੈ ਜ਼ਿੰਦਗੀ। ਹਵਾ ਦੇ ਬੱਚੇ ਹੋਏ ਜਿਹੜੇ ਸਾਡੇ ਬਾਪ ਦਾਦਾ ਨੇ। ਅਸੀਂ ਅੱਜ ਵੀ ਖੁਦਾ ਤੋਂ ਵੱਖ ਹਾਂ ਤੇ ਅਸੀਂ ਵੀ ਆਦਮ ਵਾਂਗੂ ਖੁਦਾ ਦਾ ਹੁਕਮ ਤੋੜਦੇ ਹਾਂ। ਖੁਦਾ ਨੇ ਵਾਅਦਾ ਕੀਤਾ ਸੀ ਕਿ ਇੱਕ ਦਿਨ ਉਹ ਇੱਕ ਬੰਦੇ ਨੂੰ ਭੇਜੇਗਾ, ਉਹ ਸ਼ੈਤਾਨ ਤੇ ਫਤਿਹ ਪਾਏਗਾ ਤੇ ਖੁਦਾ ਦੇ ਨਾਲ ਸਾਡਾ ਦੂਜੀ ਵਾਰੀ ਮੇਲ ਕਰਾਏਗਾ ਤੇ ਉਹ ਬੰਦਾ ਖੁਦਾਵੰਦ ਯਿਸੂ ਮਸੀਹ ਹੈ। ਤਸਵੀਰ ਨੰਬਰ 5, ਨੂਹ ਦੀ ਕਿਸ਼ਤੀ। ਆਦਮ ਦੀ ਔਲਾਦ ਨੇ ਸ਼ੈਤਾਨ ਦੇ ਤਰੀਕੇ ਅਪਣਾ ਲਏ। ਸਿਰਫ ਇੱਕ ਬੰਦਾ ਖੁਦਾ ਦੇ ਹੁਕਮਾਂ ਨੂੰ ਮੰਨਦਾ ਸੀ, ਉਹਦਾ ਨਾਂ ਨੂਹ ਸੀ। ਖੁਦਾ ਨੇ ਨੂਹ ਨੂੰ ਆਖਿਆ, ਮੈਂ ਇਨਸਾਨਾਂ ਨੂੰ ਖਤਮ ਕਰ ਦੇਣ ਦਾ ਫੈਸਲਾ ਕੀਤਾ ਹੈ, ਕਿਉਂ ਜੋ ਜ਼ਮੀਨ ਉਹਨਾਂ ਦੇ ਜ਼ੁਲਮ ਨਾਲ ਭਰੀ ਹੋਈ ਹੈ। ਆਪਣੇ ਲਈ ਇੱਕ ਕਿਸ਼ਤੀ ਬਣਾ, ਮੈਂ ਧਰਤੀ ਉੱਤੇ ਪਾਣੀ ਦਾ ਤੂਫਾਨ ਲਿਆਉਣ ਵਾਲਾ ਹਾਂ ਤਾਂ ਜੋ ਹਰ ਜਾਨਦਾਰ ਤਬਾਹ ਹੋ ਜਾਏ। ਆਪਣੀ ਬੀਵੀ, ਆਪਣੇ ਪੁੱਤਰਾਂ ਤੇ ਉਹਨਾਂ ਦੀਆਂ ਬੀਵੀਆਂ ਨੂੰ ਲੈ ਕੇ ਕਿਸ਼ਤੀ ਵਿੱਚ ਜਾ। ਪਰਿੰਦਿਆਂ ਤੇ ਜਾਨਵਰਾਂ ਦੀ ਹਰ ਕਿਸਮ ਚੋਂ ਇੱਕ ਇੱਕ ਨਰ ਤੇ ਇੱਕ ਇੱਕ ਮਾਦਾ ਵੀ ਨਾਲ ਲੈ ਤਾਂ ਜੋ ਉਹਨਾਂ ਦੀ ਨਸਲ ਕਾਇਮ ਰਹੇ। ਨੂਹ ਨੇ ਸਭ ਕੁਝ ਖੁਦਾ ਦੇ ਹੁਕਮ ਦੇ ਮੁਤਾਬਕ ਕੀਤਾ। ਤਸਵੀਰ ਨੰਬਰ 6, ਡਾਢਾ ਵੱਡਾ ਤੂਫਾਨ। ਨੂਹ ਨੇ ਲੋਕਾਂ ਨੂੰ ਖਬਰਦਾਰ ਕੀਤਾ ਕਿ ਖੁਦਾ ਉਹਨਾਂ ਨੂੰ ਅਨਕਰੀਬ ਤਬਾਹ ਕਰਨ ਵਾਲਾ ਹੈ, ਪਰ ਉਹ ਬਦੀ ਤੋਂ ਬਾਜ਼ ਨਾ ਆਏ। ਨੂਹ ਤੇ ਉਹਦਾ ਖਾਨਦਾਨ ਤੇ ਤਮਾਮ ਜਾਨਦਾਰ ਕਿਸ਼ਤੀ ਵਿੱਚ ਦਾਖਲ ਹੋ ਗਏ। ਖੁਦਾ ਨੇ ਉਹਨਾਂ ਨੂੰ ਕਿਸ਼ਤੀ ਦੇ ਅੰਦਰ ਬੰਦ ਕਰ ਦਿੱਤਾ। ਤਦ ਇੱਕ ਤੂਫਾਨੀ ਬਾਰਿਸ਼ ਸ਼ੁਰੂ ਹੋਈ। 40 ਦਿਨ ਤੇ 40 ਰਾਤਾਂ ਡਾਢੀ ਬਾਰਿਸ਼ ਹੋਈ। ਜ਼ਮੀਨ ਦੇ ਹੇਠੋਂ ਵੀ ਪਾਣੀ ਨਿਕਲ ਆਇਆ। ਸਾਰੀ ਧਰਤੀ ਤੇ ਇੱਕ ਬਹੁਤ ਵੱਡਾ ਹੜ੍ਹ ਆ ਗਿਆ। ਕੀ ਜਨੌਰ, ਕੀ ਇਨਸਾਨ, ਸਭ ਦੇ ਸਭ ਜ਼ਮੀਨ ਤੋਂ ਮਿਟ ਗਏ। ਸਿਰਫ ਨੂਹ ਤੇ ਉਹ ਸਾਰੇ ਜਿਹੜੇ ਕਿਸ਼ਤੀ ਵਿੱਚ ਸਨ ਬਾਕੀ ਬਚੇ। ਤਸਵੀਰ ਨੰਬਰ 7, ਅਸਮਾਨੀ ਪੀਂਘ ਤੇ ਖੁਦਾ ਦਾ ਵਾਅਦਾ। ਬਾਰਿਸ਼ ਬੰਦ ਹੋਈ ਤੇ ਜ਼ਮੀਨ ਇੱਕ ਵਰੇ ਮਗਰੋਂ ਸੁੱਕ ਗਈ। ਨੂਹ ਤੇ ਉਹਦਾ ਖਾਨਦਾਨ ਤੇ ਸਭ ਜਨੌਰ ਬੇੜੇ ਤੋਂ ਬਾਹਰ ਨਿਕਲ ਆਏ। ਨੂਹ ਨੇ ਖੁਦਾ ਦੇ ਹਜ਼ੂਰ ਕੁਰਬਾਨੀ ਪੇਸ਼ ਕੀਤੀ ਤੇ ਖੁਦਾ ਖੁਸ਼ ਹੋਇਆ। ਖੁਦਾ ਨੇ ਅਸਮਾਨੀ ਪੀਂਘ ਬਣਾਈ ਤੇ ਆਖਿਆ, ਮੈਂ ਅਜਿਹੇ ਤੂਫਾਨ ਨਾਲ ਸਾਰੇ ਜਾਨਦਾਰਾਂ ਨੂੰ ਨਹੀਂ ਮਾਰਾਂਗਾ। ਜਦੋਂ ਵੀ ਅਸਮਾਨੀ ਪੀਂਘ ਨਿਕਲੇਗੀ, ਇਹ ਮੈਨੂੰ ਤੁਹਾਡੇ ਨਾਲ ਕੀਤਾ ਹੋਇਆ ਵਾਅਦਾ ਯਾਦ ਕਰਾਏਗੀ। ਅਜ਼ੀਜ਼ੋ, ਜਦੋਂ ਤੁਸੀਂ ਅਸਮਾਨੀ ਪੀਂਘ ਵੇਖੋ ਤੇ ਇਸ ਗੱਲ ਨੂੰ ਜਾਣੋ ਕਿ ਖੁਦਾ ਦੁਨੀਆਂ ਦਾ ਇਨਸਾਫ ਕਰੇਗਾ। ਦੂਜੀ ਵਾਰ ਉਹ ਦੁਨੀਆਂ ਨੂੰ ਅੱਗ ਨਾਲ ਤਬਾਹ ਕਰੇਗਾ। ਤਦ ਵੀ ਉਹ ਲੋਕ ਜਿਹੜੇ ਇਮਾਨਦਾਰ ਨੇ ਤੇ ਖੁਦਾ ਦੇ ਹੁਕਮਾਂ ਤੇ ਚੱਲਦੇ ਨੇ, ਉਹਨਾਂ ਨੂੰ ਇਸ ਗੱਲ ਤੋਂ ਡਰਨ ਦੀ ਲੋੜ ਨਹੀਂ। ਖੁਦਾ ਨੇ ਸਾਨੂੰ ਬਚਣ ਦੀ ਇੱਕ ਰਾਹ ਦੱਸੀ ਹੈ ਤੇ ਉਹ ਰਾਹ ਖੁਦਾਵੰਦ ਯਿਸੂ ਮਸੀਹ ਹੈ। ਤਸਵੀਰ ਨੰਬਰ 8, ਬਾਬਲ ਦਾ ਬੁਰਜ। ਨੂਹ ਦੇ ਪੁੱਤਰਾਂ ਦੀ ਬਹੁਤ ਸਾਰੀ ਔਲਾਦ ਸੀ। ਖੁਦਾ ਨੇ ਉਹਨਾਂ ਨੂੰ ਸਾਰੀ ਧਰਤੀ ਤੇ ਵਸਣ ਲਈ ਆਖਿਆ, ਪਰ ਉਹ ਇੱਕ ਦੂਜੇ ਤੋਂ ਵੱਖ ਨਹੀਂ ਹੋਣਾ ਚਾਹੁੰਦੇ ਸਨ। ਉਹਨਾਂ ਇੱਕ ਸ਼ਹਿਰ ਬਣਾਉਣ ਦਾ ਇਰਾਦਾ ਕੀਤਾ ਤੇ ਇੱਕ ਬੁਰਜ ਵੀ ਜਿਹਦੀ ਟੀਸੀ ਅਸਮਾਨ ਤਾਈਂ ਪਹੁੰਚੇ। ਖੁਦਾ ਨੇ ਇਸ ਨਾਫਰਮਾਨੀ ਤੇ ਲੋਕਾਂ ਦੇ ਗਰੂਰ ਵੱਲ ਝਾਤੀ ਪਾਈ ਤੇ ਉਸ ਆਖਿਆ, ਇਹ ਸਾਰੇ ਲੋਕ ਇੱਕ ਨੇ, ਇਹਨਾਂ ਸਭਨਾਂ ਦੀ ਬੋਲੀ ਇੱਕ ਏ। ਆਓ ਅਸੀਂ ਉੱਥੇ ਜਾ ਕੇ ਉਹਨਾਂ ਦੀ ਬੋਲੀ ਵੱਖ ਵੱਖ ਕਰ ਦਈਏ। ਇਸ ਤਸਵੀਰ ਵਿੱਚ ਲੁਕਾਈ ਨੂੰ ਵੇਖੋ, ਉਹ ਇੱਕ ਦੂਜੇ ਦੀ ਬੋਲੀ ਨਹੀਂ ਸਮਝਦੇ ਪਏ। ਉਹਨਾਂ ਨੂੰ ਸ਼ਹਿਰ ਬਣਾਉਣਾ ਬੰਦ ਕਰ ਦੇਣਾ ਪਿਆ ਤੇ ਵੱਖਰੇ ਵੱਖਰੇ ਥਾਵਾਂ ਵਿੱਚ ਜਾ ਕੇ ਰਹਿਣਾ ਪਿਆ ਹੈ। ਇਨਸਾਨ ਦੀ ਨਾਫਰਮਾਨੀ ਦੇ ਸਬਬ ਬਹੁਤ ਸਾਰੀਆਂ ਬੋਲੀਆਂ ਵਜੂਦ ਵਿੱਚ ਆਈਆਂ। ਨਾਫਰਮਾਨੀ ਲੋਕਾਂ ਨੂੰ ਇੱਕ ਦੂਜੇ ਤੋਂ ਵੱਖ ਕਰ ਦਿੰਦੀ ਹੈ ਤੇ ਨਾਫਰਮਾਨੀ ਲੋਕਾਂ ਨੂੰ ਖੁਦਾ ਤੋਂ ਵੀ ਵੱਖ ਕਰ ਦਿੰਦੀ ਹੈ। ਤਸਵੀਰ ਨੰਬਰ 9, ਅਯੂਬ ਦੀ ਇਬਾਦਤ। ਇਸ ਤਸਵੀਰ ਵਿੱਚ ਜਿਹੜਾ ਬੰਦਾ ਵੇਖਦੇ ਪਏ ਹੋ ਅਯੂਬ, ਉਹ ਸਿਰਫ ਸੱਚੇ ਖੁਦਾ ਦੀ ਇਬਾਦਤ ਕਰਦਾ ਅਤੇ ਉਹਦੇ ਹਜ਼ੂਰ ਕੁਰਬਾਨੀ ਚੜਾਉਂਦਾ ਸੀ। ਉਹ ਸ਼ੈਤਾਨੀ ਰਾਹਾਂ ਤੇ ਨਹੀਂ ਚੱਲਦਾ ਸੀ। ਖੁਦਾ ਨੇ ਸ਼ੈਤਾਨ ਨੂੰ ਆਖਿਆ ਕਿ ਉਹ ਅਯੂਬ ਤੋਂ ਬਹੁਤ ਰਾਜ਼ੀ ਹੈ ਤੇ ਖੁਦਾ ਨੇ ਅਯੂਬ ਨੂੰ ਬਹੁਤ ਮਾਲਦਾਰ ਬਣਾਇਆ। ਅਯੂਬ ਦੇ ਬਹੁਤ ਸਾਰੇ ਬੱਚੇ ਨੌਕਰ ਚਾਕਰ ਤੇ ਜਨੌਰ ਸਨ। ਇੱਕ ਦਿਹਾੜੇ ਸ਼ੈਤਾਨ ਨੇ ਆਖਿਆ, ਅਯੂਬ ਸਿਰਫ ਇਸ ਵਾਸਤੇ ਰੱਬ ਦੀ ਬੰਦਗੀ ਕਰਦਾ ਏ ਕਿਉਂ ਜੋ ਉਹ ਅਮੀਰ ਏ, ਪੈਸੇ ਧੇਲੇ ਵਾਲਾ ਏ। ਉਹਨੇ ਖੁਦਾ ਨੂੰ ਇਹ ਵੀ ਆਖਿਆ ਵੀ ਜੇਕਰ ਤੂੰ ਅਯੂਬ ਕੋਲੋਂ ਸਭ ਕੁਝ ਖੋਹ ਲਵੇਂ ਤਾਂ ਉਹ ਤੇਰੀ ਹਸਤੀ ਦਾ ਜ਼ਰੂਰ ਇਨਕਾਰ ਕਰ ਦੇਗਾ। ਖੁਦਾ ਜਾਣਦਾ ਸੀ ਭਈ ਸ਼ੈਤਾਨ ਝੂਠ ਬੋਲਦਾ ਏ। ਉਹ ਜਾਣਦਾ ਸੀ ਭਈ ਜੇਕਰ ਅਯੂਬ ਗਰੀਬ ਵੀ ਹੋ ਜਾਵੇ ਤਾਂ ਵੀ ਉਹ ਖੁਦਾ ਦੀ ਬੰਦਗੀ ਕਰਦਾ ਰਹੇਗਾ। ਬਸ ਇਹ ਸਾਬਤ ਕਰਨ ਲਈ ਭਈ ਅਯੂਬ ਇੱਕ ਨੇਕ ਬੰਦਾ ਏ, ਖੁਦਾ ਨੇ ਸ਼ੈਤਾਨ ਨੂੰ ਅਯੂਬ ਕੋਲੋਂ ਸਭ ਕੁਝ ਖੋਹ ਲੈਣ ਦਾ ਇਖਤਿਆਰ ਦਿੱਤਾ। ਤਸਵੀਰ ਨੰਬਰ 10, ਅਯੂਬ ਦਾ ਸੋਗ। ਇੱਕ ਦਿਨ ਅਯੂਬ ਦੇ ਨੌਕਰ ਉਹਦੇ ਕੋਲ ਬੜੀ ਖੌਫਨਾਕ ਖਬਰਾਂ ਲੈ ਕੇ ਦੌੜੇ ਆਏ, ਤੁਹਾਡੇ ਦੁਸ਼ਮਣ ਜ਼ਬਰਦਸਤੀ ਤੁਹਾਡੇ ਬਲਦ ਤੇ ਖੋਤੇ ਲੈ ਗਏ ਨੇ, ਸਗੋਂ ਉਹ ਤੁਹਾਡੇ ਸਾਰੇ ਨੌਕਰਾਂ ਚਾਕਰਾਂ ਨੂੰ ਮਾਰ ਕੇ ਸੁੱਟ ਗਏ ਨੇ। ਅਸਮਾਨੀ ਬਿਜਲੀ ਡਿੱਗਣ ਨਾਲ ਤੁਹਾਡੀ ਸਾਰੀਆਂ ਭੇਡਾਂ ਤੇ ਉਹਨਾਂ ਦੇ ਸਾਰੇ ਰਾਖੇ ਸੜ ਕੇ ਮਰ ਗਏ, ਡਾਕੂ ਤੁਹਾਡੇ ਸਾਰੇ ਊਠ ਲੈ ਗਏ। ਇੱਕ ਹੋਰ ਨੌਕਰ ਉਹਨਾਂ ਸਾਰਿਆਂ ਤੋਂ ਵੱਧ ਪੈੜੀ ਖਬਰ ਲਿਆਇਆ, ਤੁਹਾਡੇ ਬੱਚੇ ਦਾਵਤ ਵਿੱਚ ਸਨ ਜਦੋਂ ਇੱਕ ਵੱਡੀ ਹਨੇਰੀ ਚੁੱਲੀ ਤੇ ਉਹ ਮਕਾਨ ਹੇਠਾਂ ਆ ਪਿਆ ਤੇ ਉਹ ਸਾਰੇ ਮਲਬੇ ਥੱਲੇ ਦੱਬ ਕੇ ਮਰ ਗਏ। ਅਯੂਬ ਨੇ ਆਪਣਾ ਸਿਰ ਮੁਨਾਇਆ ਤੇ ਜ਼ਮੀਨ ਤੇ ਡਿੱਗ ਪਿਆ। ਉਹਨੇ ਆਖਿਆ, ਖੁਦਾਵੰਦ ਨੇ ਦਿੱਤਾ ਸੀ ਤੇ ਖੁਦਾਵੰਦ ਨੇ ਲੈ ਲਿਆ ਏ, ਉਹਦਾ ਹੀ ਨਾਮ ਮੁਬਾਰਕ ਹੋਵੇ। ਉਹਨਾਂ ਸਾਰੀਆਂ ਤਕਲੀਫਾਂ ਸਹਿਣ ਦੇ ਬਾਅਦ ਵੀ ਅਯੂਬ ਨੇ ਰੱਬ ਨੂੰ ਪੈੜਾ ਨਾ ਆਖਿਆ। ਤਸਵੀਰ ਨੰਬਰ 11, ਅਯੂਬ ਦਾ ਗਮ। ਸ਼ੈਤਾਨ ਨੇ ਖੁਦਾ ਨੂੰ ਆਖਿਆ, ਜੇਕਰ ਤੂੰ ਉਸ ਦੇ ਬਦਨ ਨੂੰ ਤਕਲੀਫ ਦੇਵੇਗਾ ਤਾਂ ਉਹ ਤੇਰਾ ਇਨਕਾਰ ਕਰ ਦੇਵੇਗਾ। ਤਦ ਖੁਦਾ ਨੇ ਸ਼ੈਤਾਨ ਨੂੰ ਫੇਰ ਤੋਂ ਅਯੂਬ ਨੂੰ ਅਜ਼ਮਾਉਣ ਦੀ ਇਜਾਜ਼ਤ ਦੇ ਦਿੱਤੀ ਤੇ ਸ਼ੈਤਾਨ ਨੇ ਅਯੂਬ ਦੀ ਚਮੜੀ ਨੂੰ ਇੱਕ ਭੈੜੀ ਬਿਮਾਰੀ ਲਾ ਦਿੱਤੀ। ਅਯੂਬ ਦੀ ਬੀਵੀ ਨੇ ਆਖਿਆ, ਤੂੰ ਰੱਬ ਦਾ ਇਨਕਾਰ ਕਰਕੇ ਮਰ ਕਿਉਂ ਨਹੀਂ ਜਾਂਦਾ? ਤਦ ਅਯੂਬ ਨੇ ਉਹਨੂੰ ਝਿੜਕਦਿਆਂ ਹੋਇਆਂ ਆਖਿਆ, ਜਦੋਂ ਅਸੀਂ ਖੁਦਾ ਕੋਲੋਂ ਚੰਗੀ ਸ਼ੈਵਾਂ ਕਬੂਲ ਕਰ ਲੈਂਦੇ ਹਾਂ ਤੇ ਕੀ ਇਹ ਜ਼ਰੂਰੀ ਹੈ ਕਿ ਖੁਦਾ ਤੋਂ ਸੁੱਖ ਪਾਈਏ ਤੇ ਮੁਸੀਬਤ ਨਾ ਬਰਦਾਸ਼ਤ ਕਰੀਏ। ਅਯੂਬ ਦੇ ਤਿੰਨ ਦੋਸਤ ਉਹਦੇ ਕੋਲ ਆ ਕੇ ਕਈ ਦਿਨਾਂ ਤੀਕ ਉਹਦੇ ਨਾਲ ਗੱਲਬਾਤ ਕਰਦੇ ਰਹੇ। ਉਹਨਾਂ ਆਖਿਆ ਕਿ ਖੁਦਾ ਨੇ ਅਯੂਬ ਨੂੰ ਜ਼ਰੂਰ ਕਿਸੇ ਬੁਰਿਆਈ ਦੀ ਸਜ਼ਾ ਦਿੱਤੀ। ਫਿਰ ਖੁਦਾ ਉਹਨਾਂ ਨੂੰ ਵਿਖਾਲੀ ਦਿੱਤਾ ਤੇ ਉਸ ਆਖਿਆ ਕਿ ਤੁਸੀਂ ਇਹ ਗੱਲ ਨਹੀਂ ਜਾਣਦੇ ਖੁਦਾ ਕਾਦਰ ਮੁਤਲਕ ਹੈ ਤੇ ਉਹ ਸਭ ਕੁਝ ਜਾਣਦਾ ਹੈ। ਉਹ ਜਾਣਦਾ ਹੈ ਕਿ ਸਾਡੇ ਲਈ ਕੀ ਚੰਗਾ ਹੈ ਤੇ ਉਹੀਓ ਇਕੱਲਾ ਸਾਡੇ ਵਾਸਤੇ ਔਖੀ ਜਾਂ ਸੌਖੀ ਜ਼ਿੰਦਗੀ ਚੁਣਦਾ ਹੈ। ਤਸਵੀਰ ਨੰਬਰ 12। ਅਯੂਬ ਭਲਾ ਚੰਗਾ ਹੋ ਗਿਆ। ਜਦੋਂ ਅਯੂਬ ਨੇ ਖੁਦਾ ਦੀ ਵਡਿਆਈ ਤੇ ਗੌਰ ਕੀਤਾ ਤਾਂ ਉਹ ਬਹੁਤ ਸ਼ਰਮਸਾਰ ਹੋਇਆ ਭਈ ਉਸ ਨੇ ਖੁਦਾ ਤੇ ਸ਼ੱਕ ਕਿਉਂ ਕੀਤਾ। ਅਯੂਬ ਨੇ ਆਪਣੇ ਦੋਸਤਾਂ ਦੇ ਹੱਕ ਵਿੱਚ ਦੁਆ ਕੀਤੀ ਕਿਉਂ ਜੋ ਉਹ ਖੁਦਾ ਦੇ ਤਰੀਕਿਆਂ ਨੂੰ ਸਮਝ ਨਹੀਂ ਸਕਦੇ ਸਨ। ਤਦ ਖੁਦਾ ਨੇ ਅਯੂਬ ਨੂੰ ਸ਼ਿਫਾ ਬਖਸ਼ੀ ਤੇ ਮੁੜ ਤੋਂ ਖੁਸ਼ਹਾਲੀ ਅਤਾ ਕੀਤੀ। ਉਹਦੇ ਦੋਸਤਾਂ ਨੇ ਉਹਦੇ ਨਾਲ ਰਲ ਕੇ ਖਾਣਾ ਖਾਧਾ ਤੇ ਉਹਨੂੰ ਤੋਹਫੇ ਦਿੱਤੇ। ਖੁਦਾ ਨੇ ਉਹਨੂੰ 7 ਪੁੱਤਰ ਤੇ 3 ਖੂਬਸੂਰਤ ਧੀਆਂ ਦਿੱਤੀਆਂ ਤੇ ਉਹ ਆਪਣੀ ਔਲਾਦ ਨੂੰ ਫਲਦਾ ਫੁੱਲਦਾ ਵੇਖਣ ਲਈ ਬਹੁਤ ਚਿਰ ਤਾਈਂ ਜਿਉਂਦਾ ਰਿਹਾ ਤੇ ਉਹ ਵਡੇਰੀ ਉਮਰ ਦਾ ਹੋ ਕੇ ਮਰ ਗਿਆ। ਅਜ਼ੀਜ਼ੋ, ਖੁਦਾ ਜਾਣਦਾ ਏ ਭਈ ਤੁਹਾਨੂੰ ਇਸ ਜ਼ਿੰਦਗੀ ਵਿੱਚ ਕਿਉਂ ਦੁੱਖ ਸਹਿਣਾ ਪੈਂਦਾ ਹੈ। ਯਾਦ ਰੱਖੋ, ਖੁਦਾ ਸਾਨੂੰ ਪਿਆਰ ਕਰਦਾ ਏ ਤੇ ਸਾਡੀ ਭਲਾਈ ਚਾਹੁੰਦਾ ਏ। ਉਹ ਚਾਹੁੰਦਾ ਏ ਕਿ ਅਸੀਂ ਉਹਦੇ ਤੇ ਭਰੋਸਾ ਰੱਖੀਏ ਤਾਂ ਜੋ ਆਪਣੇ ਖੁਦਾਵੰਦ ਯਸੂ ਅਲਮਸੀਹ ਦੇ ਵਸੀਲੇ ਨਾਲ ਅਸੀਂ ਸ਼ੈਤਾਨ ਤੇ ਫਤਿਹ ਪਾ ਸਕੀਏ। ਦੋਸਤੋ, ਆਓ ਹੁਣ ਅਸੀਂ ਤੁਹਾਨੂੰ ਇਬਰਾਹਿਮ ਦੇ ਨਾਂ ਦੇ ਇੱਕ ਬੰਦੇ ਬਾਰੇ ਦੱਸੀਏ। ਉਹਦੀ ਫਰਮਾ ਬਰਦਾਰੀ ਦੇ ਸਬਬ ਖੁਦਾ ਨੇ ਉਹਨੂੰ ਸਾਰੀਆਂ ਕੌਮਾਂ ਦਾ ਬਾਪ ਬਣਾਇਆ ਤੇ ਉਹਦੇ ਰਾਹੀਂ ਸਾਨੂੰ ਵੱਡੀ ਬਰਕਤ ਮਿਲੀ। ਇਸ ਆਵਾਜ਼ ਦੇ ਸੁਣ ਤੇ ਅਗਲਾ ਸਫ਼ਾ ਥੁੱਲੋ। ਤਸਵੀਰ ਨੰਬਰ 13। ਇਬਰਾਹਿਮ ਦਾ ਆਪਣੇ ਵਤਨ ਨੂੰ ਛੱਡ ਦੇਣਾ। ਇੱਕ ਦਿਨ ਖੁਦਾ ਨੇ ਇਬਰਾਹਿਮ ਨੂੰ ਆਖਿਆ ਕਿ ਤੂੰ ਆਪਣੇ ਵਤਨ ਤੇ ਆਪਣੇ ਘਰ ਤੋਂ ਰਵਾਨਾ ਹੋ ਕੇ ਉਸ ਧਰਤੀ ਵਿੱਚ ਜਾ ਜਿਹੜੀ ਮੈਂ ਤੈਨੂੰ ਵਿਖਾਵਾਂਗਾ ਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ। ਜ਼ਮੀਨ ਤੇ ਰਹਿਣ ਵਾਲੇ ਸਾਰੇ ਲੋਕ ਤੇਰੇ ਵਸੀਲੇ ਨਾਲ ਬਰਕਤ ਪਾਉਣਗੇ। ਇਬਰਾਹਿਮ ਨੇ ਖੁਦਾ ਦੇ ਵਾਅਦੇ ਤੇ ਯਕੀਨ ਕੀਤਾ ਸੀ ਤੇ ਜਿਵੇਂ ਉਸ ਫਰਮਾਇਆ ਉਂਝ ਹੀ ਕੀਤਾ। ਉਸ ਨੇ ਆਪਣੀ ਬੀਵੀ, ਆਪਣੇ ਨੌਕਰ ਚਾਕਰ ਤੇ ਆਪਣਾ ਸਾਰਾ ਮਾਲ ਅਸਬਾਬ ਆਪਣੇ ਨਾਲ ਲਿਆ ਤੇ ਕਈ ਦਿਨਾਂ ਦੇ ਸਫ਼ਰ ਪਿੱਛੋਂ ਮੁਲਕ ਕਨਾਨ ਵਿੱਚ ਜਾ ਅਪੜਿਆ। ਉੱਥੇ ਖੁਦਾ ਨੇ ਉਹਦੇ ਨਾਲ ਗੱਲਾਂ ਕੀਤੀਆਂ। ਇਹ ਸਾਰੀ ਜ਼ਮੀਨ ਜਿਹੜੀ ਤੂੰ ਵੇਖ ਰਿਹਾ ਏ ਮੈਂ ਤੇਰੀ ਔਲਾਦ ਨੂੰ ਦਿਆਂਗਾ। ਤਸਵੀਰ ਨੰਬਰ 14। ਇਬਰਾਹਿਮ ਤੇ ਲੂਤ। ਇਬਰਾਹਿਮ ਦਾ ਇੱਕ ਭਤੀਜਾ ਸੀ, ਉਹਦਾ ਨਾਂ ਲੂਤ ਸੀ। ਉਹ ਵੀ ਇਬਰਾਹਿਮ ਦੇ ਨਾਲ ਗਿਆ। ਇਬਰਾਹਿਮ ਤੇ ਲੂਤ ਦੋਵਾਂ ਕੋਲ ਬਹੁਤ ਸਾਰੇ ਡੰਗਰ ਸਨ। ਇਬਰਾਹਿਮ ਦੇ ਨੌਕਰ ਤੇ ਲੂਤ ਦੇ ਨੌਕਰ ਅਕਸਰ ਆਪੋ ਵਿੱਚ ਲੜਦੇ ਰਹਿੰਦੇ ਸਨ ਕਿਉਂ ਜੋ ਉਹਨਾਂ ਦੇ ਜਨੌਰਾਂ ਲਈ ਉੱਥੇ ਕਾ ਚੌਖੀ ਨਹੀਂ ਸੀ। ਇਬਰਾਹਿਮ ਨੇ ਲੂਤ ਨੂੰ ਆਖਿਆ, ਸਾਨੂੰ ਆਪੋ ਵਿੱਚ ਲੜਨਾ ਨਹੀਂ ਚਾਹੀਦਾ, ਅਸੀਂ ਕਿਉਂ ਨਾ ਵੱਖ ਵੱਖ ਹੋ ਜਾਈਏ। ਜ਼ਮੀਨ ਦਾ ਜਿਹੜਾ ਹਿੱਸਾ ਚਾਹਵੇਂ ਆਪਣੇ ਲਈ ਚੁਣ ਲੈ। ਲੂਤ ਆਪਣੇ ਤੇ ਆਪਣੇ ਗੱਲੇ ਦੇ ਵਾਸਤੇ ਸਭ ਤੋਂ ਚੰਗੀ ਜ਼ਮੀਨ ਚਾਹੁੰਦਾ ਸੀ, ਇਸ ਲਈ ਉਹਨੇ ਦਰਿਆ ਦੀ ਸਭ ਤੋਂ ਚੰਗੀ ਜ਼ਮੀਨ ਚੁਣ ਲਈ ਤੇ ਇੱਕ ਕਰੀਬੀ ਵਾਦੀ ਵਿੱਚ ਜਾ ਕੇ ਰਹਿਣ ਸਹਿਣ ਲੱਗਾ। ਉਸ ਵਾਦੀ ਨੂੰ ਸਦੂਮ ਕਹਿੰਦੇ ਸਨ। फिर खुदा ने दूजी वारी इब्राहिम नाल गलबात कीती ते आख्या, ये सारी जमीन जेड़ी तेरे सामने है, मैं तेनू ते तेरी औलाद नू हमेशा ली देंगा। तस्वीर नंबर 15, इब्राहिम ते मलक सिदक दी मुलाकात। सदूम दे रहन वाले बहुत पैड़े सन, उन्ना ते उन्ना दे दुश्मना विच लड़ाई हुई ते सदूम वालियां नू शिकस्त हुई। लूत ते उदा खानदान गिरफ्तार कर लिया गया, पर इब्राहिम ते उदे बंदियां ने जाके उन्ना नू छुड़ा लिया, दुश्मन नू मार पजाया। जिवें ओ लड़ाई दे मैदान तो वापस आए, उन्हां नू एक बहुत वड्डा बादशाह मिलिया। ओदा नां मलक सिदक सी, ओ सालम दा बादशाह सी, ते सालम दा मतलब है सलामती। मलक सिदक इब्राहिम वास्ते रोटी पानी लियाया ते आख्या, खुदा ताला वल्लों इब्राहिम मुबारक होवे जिन्ने तेरे दुश्मना नू तेरे हाथ विच कर दिता है। इब्राहिम ने सलामती दे बादशाह नू तोहफे दिते। सदूम दा बादशाह शरीर सी, इसलिए इब्राहिम ने उन्नू कोई इज्जत ना बख्शी। लूत बेवकूफ सी, ओ फेर जाके सदूम विच वसन लगा। तस्वीर नंबर 16, इब्राहिम दी औलाद तारियां तो बेशुमार। इब्राहिम खुदा दा दोस्त बन गया, पर इब्राहिम बे औलाद होण पारों उदास रहिंदा सी। तद खुदा इब्राहिम नू बाहर लै गया ते आख्या, अखां चुक के तारियां नू गिन, जेकर तू गिन सकदा है ते तेरी औलाद भी तारियां वांगू बेशुमार होवेगी। ते इंज इब्राहिम ने खुदा दे वादे ते भरोसा कीता ते खुदा उस तो राजी होया। खुदा ने इब्राहिम नू एक बारी फेर यकीन दवाया पे एक दिन ओदी सारी औलाद मुल्क कनान दी वारस होवेगी। तस्वीर नंबर 17, इस्माइल। कई वरे बीत गए, पर इब्राहिम दी बीवी सारा दी कोख हरी ना हुई। एक दिन सारा ने इब्राहिम नू आख्या, मेरी नौकरानी कुल जा, शायद उस तो मेरा घर आबाद हो जावे। तां फिर सारा दी नौकरानी हाजरा हामला हो गई। सारा हाजरा तो सड़न लगी ते ओदे नाल सख्ती करन लगी। खुदा ने हाजरा नू तसल्ली देन लई अपना फरिश्ता कल्लिया। उन्हें दस्या ओदे बेटा होवेगा जिहड़ा ना इस्माइल होवेगा, ओदी औलाद बेशुमार होवेगी ते एक वड्डी कौम बनेगी। इस्माइल अरबां दा बाप बनिया, पर खुदा ने इब्राहिम नू आख्या, तेरी बीवी सारा दे बेटा होवेगा ते मैं उस नाल अपना हमेशा दा ऐद बनांगा। तस्वीर नंबर 18, सारा दा हासा। एक दिन जदों इब्राहिम 99 ते सारा 90 वरियां दे हो गए, खुदा वल्लों तीन बंदे उन्हां दे कोल आए। सारा ने खाना तैयार कीता ते इब्राहिम ने उन्हां नू अपने तंबू दे बाहर खवाया। फिर बंदियां विच्चों एक ने खुदा दा पैगाम दिता, अज तो 9 महीने बाद सारा दे एक मुंडा होवेगा। सारा तंबू दे अंदर सी तो उसने एक गल सुनी तो उसनु यकीन ना आया। वो अपने दिल विच हसी ते खुदा ने इब्राहिम नु आख्या, सारा ने क्यों मजाक कीता है, कि खुदा ले कोई गल औखी है? ते खुदा दे वादे दे मुताबक सारा दे घर बुढ़ापे विच पुत्र होया ते उन्हां ओदा नां इजहाक रखिया, जिदा मतलब है हासा। तस्वीर नंबर 19, इब्राहिम दी दलील। ਖੁਦਾ ਨੇ ਸਦੂਮ ਨੂੰ ਤਬਾਹ ਕਰ ਦੇਣ ਦਾ ਫੈਸਲਾ ਕੀਤਾ, ਕਿਉਂ ਜੋ ਉੱਥੇ ਬਦੀ ਬਹੁਤ ਵੱਧ ਗਈ ਸੀ। ਉਸ ਨੇ ਇਬਰਾਹਿਮ ਨੂੰ ਦੱਸਿਆ ਕਿ ਉਹ ਕੀ ਕਰਨ ਵਾਲਾ ਹੈ। ਇਬਰਾਹਿਮ ਨੂੰ ਉਸੇ ਵੇਲੇ ਲੂਤ ਦੀ ਯਾਦ ਆ ਗਈ ਤੇ ਉਹ ਆਖਣ ਲੱਗਾ, ਕੀ ਤੂੰ ਬੇਗੁਨਾਹ ਨੂੰ ਗੁਨਾਹਗਾਰਾਂ ਨਾਲ ਮਾਰ ਦੇਗਾ? ਕੀ ਸਾਰੀ ਧਰਤੀ ਦਾ ਮੁਨਸਿਫ ਇਨਸਾਫ ਨਹੀਂ ਕਰੇਗਾ? ਇਬਰਾਹਿਮ ਨੇ ਸਦੂਮ ਨੂੰ ਬਚਾਉਣ ਲਈ ਦਲੀਲ ਪੇਸ਼ ਕੀਤੀ ਤੇ ਖੁਦਾ ਨੇ ਇਬਰਾਹਿਮ ਨੂੰ ਦੱਸਿਆ ਕਿ ਜੇਕਰ ਇਸ ਸ਼ਹਿਰ ਵਿੱਚ 10 ਨੇਕ ਬੰਦੇ ਵੀ ਹੋਣ ਤਾਂ ਵੀ ਮੈਂ ਉਹਨੂੰ ਤਬਾਹ ਨਹੀਂ ਕਰਾਂਗਾ। ਖੁਦਾ ਦੇ ਬੰਦੇ ਸਦੂਮ ਦੇ ਸ਼ਹਿਰ ਵਿੱਚ ਚਲੇ ਗਏ, ਪਰ ਉੱਥੇ ਲੂਤ ਦੇ ਸਿਵਾ ਕੋਈ ਵੀ ਰਾਸਤਬਾਜ਼ ਨਾ ਨਿਕਲਿਆ। ਇਸ ਵਾਸਤੇ ਖੁਦਾ ਦੇ ਬੰਦਿਆਂ ਨੇ ਲੂਤ ਨੂੰ ਸ਼ਹਿਰ ਤੋਂ ਨੱਠ ਜਾਣ ਲਈ ਆਖਿਆ। ਫਿਰ ਖੁਦਾ ਨੇ ਅਸਮਾਨੋਂ ਅੱਗ ਵਰਸਾਈ ਤੇ ਸਾਰਾ ਸਦੂਮ ਸੜ ਕੇ ਸਵਾਹ ਹੋ ਗਿਆ। ਸਿਰਫ ਲੂਤ ਤੇ ਉਹਦੀ ਦੋ ਧੀਆਂ ਜ਼ਿੰਦਾ ਬਚੀਆਂ। ਤਸਵੀਰ ਨੰਬਰ 20। ਇਬਰਾਹਿਮ ਦੀ ਕੁਰਬਾਨੀ। ਇਬਰਾਹਿਮ ਦਾ ਪੁੱਤਰ ਇਜ਼ਹਾਕ ਜਵਾਨ ਹੋ ਗਿਆ। ਤਦ ਖੁਦਾ ਨੇ ਇਬਰਾਹਿਮ ਨੂੰ ਅਜ਼ਮਾਇਆ। ਖੁਦਾ ਨੇ ਉਹਨੂੰ ਆਖਿਆ, ਆਪਣੇ ਇਕੱਲੇ ਪੁੱਤਰ ਨੂੰ ਮੇਰੇ ਹਜ਼ੂਰ ਕੁਰਬਾਨ ਕਰ। ਇਬਰਾਹਿਮ ਦਾ ਖੁਦਾ ਤੇ ਪੱਕਾ ਭਰੋਸਾ ਸੀ, ਇਸ ਲਈ ਉਹ ਖੁਦਾ ਦਾ ਹੁਕਮ ਪੂਰਾ ਕਰਨ ਲਈ ਤਿਆਰ ਹੋ ਗਿਆ। ਉਹ ਜਾਣਦਾ ਸੀ ਕਿ ਖੁਦਾ ਇਜ਼ਹਾਕ ਨੂੰ ਫੇਰ ਜ਼ਿੰਦਾ ਕਰ ਸਕਦਾ ਹੈ। ਜਦੋਂ ਇਬਰਾਹਿਮ ਇਜ਼ਹਾਕ ਨੂੰ ਜ਼ਬਾਹ ਕਰਨ ਲੱਗਾ ਤਦ ਖੁਦਾ ਨੇ ਉਸ ਨੂੰ ਆਖਿਆ, ਇਬਰਾਹਿਮ ਆਪਣਾ ਹੱਥ ਖਿੱਚ ਲੈ, ਬੱਚੇ ਨੂੰ ਕੋਈ ਨੁਕਸਾਨ ਨਾ ਪਹੁੰਚਾਈ, ਕਿਉਂ ਜੋ ਹੁਣ ਮੈਨੂੰ ਪਤਾ ਚੱਲ ਗਿਆ ਹੈ ਕਿ ਤੂੰ ਖੁਦਾ ਕੋਲੋਂ ਡਰਦਾ ਹੈ, ਕਿਉਂ ਜੋ ਤੂੰ ਆਪਣੇ ਇੱਕੋ ਇੱਕ ਪੁੱਤਰ ਨੂੰ ਵੀ ਮੇਰੇ ਵਾਸਤੇ ਕੁਰਬਾਨ ਕਰਨ ਤੋਂ ਦਰੇਗ ਨਹੀਂ ਕੀਤਾ। ਇਬਰਾਹਿਮ ਨੇ ਉਸ ਵੇਲੇ ਝਾੜੀ ਵਿੱਚ ਇੱਕ ਛਤਰਾ ਵੇਖਿਆ ਤੇ ਇਬਰਾਹਿਮ ਨੇ ਇਸ ਛਤਰੇ ਨੂੰ ਆਪਣੇ ਪੁੱਤਰ ਦੀ ਥਾਂ ਖੁਦਾ ਲਈ ਕੁਰਬਾਨ ਕੀਤਾ। ਤਸਵੀਰ ਨੰਬਰ 21। ਬੁੱਢਾ ਇਬਰਾਹਿਮ ਤੇ ਉਹਦਾ ਨੌਕਰ। ਜਦੋਂ ਇਬਰਾਹਿਮ ਬਹੁਤ ਬੁੱਢਾ ਹੋ ਗਿਆ ਤਦ ਉਸ ਨੇ ਆਪਣੇ ਨੌਕਰ ਨੂੰ ਬੁਲਾ ਕੇ ਆਖਿਆ, ਮੇਰੇ ਵਤਨ ਵਿੱਚ ਵਾਪਸ ਜਾ ਤੇ ਮੇਰੇ ਪੁੱਤਰ ਇਜ਼ਹਾਕ ਲਈ ਕੋਈ ਕੁੜੀ ਲੱਭ। ਇਬਰਾਹਿਮ ਨਹੀਂ ਚਾਹੁੰਦਾ ਸੀ ਕਿ ਇਜ਼ਹਾਕ ਮੁਲਕ ਕਨਾਨ ਤੋਂ ਬਾਹਰ ਜਾਵੇ ਤਾਂ ਜੋ ਕਿਸੇ ਪੈੜੀ ਕਨਾਨੀ ਔਰਤ ਨਾਲ ਵਿਆਹ ਕਰੇ। ਨੌਕਰ ਨੇ ਇਬਰਾਹਿਮ ਦਾ ਹੁਕਮ ਮੰਨਣ ਦਾ ਵਾਅਦਾ ਕੀਤਾ ਤੇ ਖੁਦਾ ਨੇ ਉਹਨੂੰ ਸਿੱਧਾ ਇਬਰਾਹਿਮ ਦੇ ਰਿਸ਼ਤੇਦਾਰਾਂ ਤੀਕਰ ਅਪੜਾ ਦਿੱਤਾ। ਉੱਥੇ ਉਸਨੇ ਇੱਕ ਸੋਹਣੀ ਜਿਹੀ ਕੁੜੀ ਵੇਖੀ ਜਿਹਦਾ ਨਾਂ ਰਿਬਕਾ ਸੀ। ਇਜ਼ਹਾਕ ਤੇ ਰਿਬਕਾ ਦੇ ਘਰ ਮੁੰਡਾ ਜੰਮਿਆ ਜਿਹਦਾ ਨਾਂ ਉਹਨਾਂ ਯਾਕੂਬ ਰੱਖਿਆ। ਉਹ ਇਸਰਾਇਲ ਦੀ ਵੱਡੀ ਕੌਮ ਦਾ ਬਾਪ ਬਣਿਆ। ਇਸਰਾਇਲੀ ਅੱਜ ਵੀ ਉਸੇ ਜ਼ਮੀਨ ਤੇ ਰਹਿੰਦੇ ਨੇ ਜਿਹਨੂੰ ਕਿਨਾਨ ਆਖਦੇ ਸਨ। ਇਸਰਾਇਲ ਵਿੱਚੋਂ ਇੱਕ ਸ਼ਖਸ ਉੱਠਿਆ ਜਿਹੜਾ ਆਪਣੇ ਨਾਲ ਦੁਨੀਆਂ ਲਈ ਵੱਡੀ ਬਰਕਤ ਲਿਆਇਆ। ਤਸਵੀਰ ਨੰਬਰ 22। ਯਸੂ ਦੀ ਪੈਦਾਇਸ਼। ਖੁਦਾ ਦਾ ਕਲਾਮ ਸੱਚਾ ਹੈ ਤੇ ਖੁਦਾ ਕਦੀ ਵੀ ਝੂਠ ਨਹੀਂ ਬੋਲਦਾ। ਖੁਦਾ ਨੇ ਆਦਮ ਨਾਲ ਵਾਅਦਾ ਕੀਤਾ ਸੀ ਕਿ ਉਹ ਇੱਕ ਅਜਿਹੇ ਸ਼ਖਸ ਨੂੰ ਭੇਜੇਗਾ ਜਿਹੜਾ ਸ਼ੈਤਾਨ ਤੇ ਫਤਿਹ ਪਾਵੇਗਾ। ਉਸ ਨੇ ਨੂਹ ਨੂੰ ਖਬਰਦਾਰ ਕੀਤਾ ਕਿ ਉਹ ਬਦਕਾਰਾਂ ਦਾ ਨਾਂ ਨਿਸ਼ਾਨ ਮਿਟਾ ਦੇਗਾ। ਖੁਦਾ ਨੇ ਅਯੂਬ ਨੂੰ ਦੱਸਿਆ ਕਿ ਖੁਦਾ ਉਹੀ ਹੀ ਕਰਦਾ ਹੈ ਜੋ ਇਨਸਾਨ ਲਈ ਬਿਹਤਰ ਹੁੰਦਾ ਹੈ ਤੇ ਉਸ ਨੇ ਇਬਰਾਹਿਮ ਤੇ ਜ਼ਾਹਿਰ ਕੀਤਾ ਕਿ ਉਹ ਹਮੇਸ਼ਾ ਆਪਣੇ ਵਾਅਦਿਆਂ ਤੇ ਕਾਇਮ ਰਹਿੰਦਾ ਹੈ। ਇਸ ਤਸਵੀਰ ਵਿੱਚ ਜਿਸ ਬੱਚੇ ਨੂੰ ਵੇਖ ਰਹੇ ਹੋ ਉਹਦਾ ਨਾਂ ਯਸੂ ਹੈ। ਉਹ ਜਦੋਂ ਵਕਤ ਪੂਰਾ ਹੋ ਗਿਆ ਇਸਰਾਇਲ ਦੀ ਸਰਜ਼ਮੀਨ ਵਿੱਚ ਜੰਮਿਆ। ਉਹਦੀ ਮਾਂ ਇੱਕ ਕੁਮਾਰੀ ਸੀ ਜਿਹਦਾ ਨਾਂ ਮਰੀਮ ਸੀ। ਉਹ ਇਬਰਾਹਿਮ ਤੇ ਇਸਹਾਕ ਦੀ ਔਲਾਦ ਵਿੱਚੋਂ ਸੀ, ਪਰ ਯਸੂ ਸੱਚੇ ਖੁਦਾ ਦਾ ਬੇਟਾ ਸੀ। ਯਸੂ ਹੀ ਉਹ ਸ਼ਖਸ ਸੀ ਜਿਹੜਾ ਸਾਰੇ ਜਹਾਨਾਂ ਲਈ ਬਰਕਤਾਂ ਲਿਆਇਆ, ਕਿਉਂ ਜੋ ਉਹਨੇ ਸ਼ੈਤਾਨ ਨੂੰ ਸ਼ਿਕਸਤ ਦਿੱਤੀ ਤੇ ਸਾਨੂੰ ਖੁਦਾ ਨਾਲ ਫੇਰ ਮਿਲਾਇਆ, ਤਾਂ ਜੋ ਉਹਦੇ ਵਸੀਲੇ ਖੁਦਾਵੰਦ ਦੇ ਵਾਅਦੇ ਪੂਰੇ ਹੋਣ। ਤਸਵੀਰ ਨੰਬਰ 23, ਯਸੂ ਦੀ ਸਲੀਬੀ ਮੌਤ। ਯਸੂ ਵੱਡਾ ਹੋਇਆ ਤਾਂ ਉਸਨੇ ਲੋਕਾਂ ਨੂੰ ਖੁਦਾ ਦੀ ਰਾਹਾਂ ਬਾਰੇ ਦੱਸਿਆ। ਉਸਨੇ ਕਈ ਮੌਜੂਜ਼ੇ ਕੀਤੇ ਤਾਂ ਜੋ ਲੋਕ ਜਾਣ ਸਕਣ ਭਈ ਉਹ ਖੁਦਾ ਵੱਲੋਂ ਆਇਆ ਹੈ, ਪਰ ਬਦਕਾਰ ਲੋਕ ਉਸ ਤੇ ਈਮਾਨ ਨਾ ਲਿਆਏ। ਉਹਨਾਂ ਨੇ ਉਸ ਨੂੰ ਲੱਕੜ ਦੀ ਸਲੀਬ ਉੱਤੇ ਕਿੱਲਾਂ ਨਾਲ ਟੰਗ ਦਿੱਤਾ ਤੇ ਇੰਜ ਉਸਨੇ ਜਾਨ ਦਿੱਤੀ। ਇੱਕ ਸਿਪਾਹੀ ਨੇ ਆਪਣੇ ਨੇਜ਼ੇ ਨਾਲ ਉਹਦੀ ਪਸਲੀ ਵਿੰਨ ਛੱਡੀ। ਉਹ ਸੱਚਮੁੱਚ ਮਰ ਗਿਆ ਸੀ। ਦੋਸਤੋ, ਖੁਦਾ ਨੇ ਆਦਮ ਨੂੰ ਹੁਕਮ ਦਿੱਤਾ ਸੀ ਵੀ ਜੇਕਰ ਉਸਨੇ ਦਰਖਤ ਚੋਂ ਖਾਧਾ ਤਾਂ ਉਹ ਮਰ ਜਾਏਗਾ। ਅਸਾਂ ਸਾਰਿਆਂ ਨੇ ਖੁਦਾ ਦੀ ਨਾਫਰਮਾਨੀ ਕੀਤੀ ਹੈ ਤੇ ਅਸੀਂ ਹਮੇਸ਼ਾ ਦੀ ਮੌਤ ਦੇ ਸਜ਼ਾਵਾਰ ਠਹਿਰੇ, ਪਰ ਯਸੂ ਨੇ ਸਾਡੇ ਗੁਨਾਹਾਂ ਦੀ ਖਾਤਰ ਆਪਣੀ ਜਾਨ ਦਿੱਤੀ। ਇਬਰਾਹਿਮ ਨੇ ਇਸਹਾਕ ਦੇ ਬਦਲੇ ਇੱਕ ਛਤਰੇ ਨੂੰ ਜ਼ਬਾ ਕੀਤਾ, ਪਰ ਖੁਦਾ ਨੇ ਆਪਣੇ ਇਕਲੌਤੇ ਬੇਟੇ ਨੂੰ ਸਾਡੇ ਲਈ ਕੁਰਬਾਨ ਕਰ ਦਿੱਤਾ। ਜਦੋਂ ਯਸੂ ਨੇ ਸਾਡੀ ਖਾਤਰ ਜਾਨ ਦਿੱਤੀ ਤਾਂ ਸ਼ੈਤਾਨ ਦੀ ਹਾਰ ਹੋਈ ਤੇ ਉਹ ਤਾਕਤ ਜੋ ਸਾਨੂੰ ਹਮੇਸ਼ਾ ਦੀ ਮੌਤ ਮਾਰਨਾ ਚਾਹੁੰਦੀ ਸੀ ਮੁੱਕ ਗਈ। ਤਸਵੀਰ ਨੰਬਰ 24, ਯਸੂ ਜ਼ਿੰਦਾ ਹੈ। ਯਸੂ ਦਾ ਬੇਜਾਨ ਜਿਸਮ ਇੱਕ ਕਬਰ ਦੇ ਵਿੱਚ ਰੱਖ ਦਿੱਤਾ ਗਿਆ, ਪਰ ਤੀਜੇ ਦਿਹਾੜੇ ਉਹ ਫਿਰ ਜੀ ਉੱਠਿਆ ਤੇ ਆਪਣੇ ਦੋਸਤਾਂ ਤੇ ਜ਼ਾਹਿਰ ਹੋਇਆ, ਪਰ ਉਹਨਾਂ ਚੋਂ ਇੱਕ ਜਿਹਦਾ ਨਾਂ ਤੂਮਾ ਸੀ ਉੱਥੇ ਹਾਜ਼ਰ ਨਹੀਂ ਸੀ। ਉਹਨਾਂ ਨੇ ਤੂਮਾ ਨੂੰ ਦੱਸਿਆ, ਅਸਾਂ ਖੁਦਾਵੰਦ ਨੂੰ ਵੇਖਿਆ ਹੈ, ਪਰ ਉਹਨੇ ਉਹਨਾਂ ਦੀ ਗੱਲਾਂ ਦਾ ਯਕੀਨ ਨਾ ਕੀਤਾ। ਤਦ ਯਸੂ ਦੂਜੀ ਵਾਰੀ ਉਹਨਾਂ ਤੇ ਜ਼ਾਹਿਰ ਹੋਇਆ। ਉਸਨੇ ਤੂਮਾ ਨੂੰ ਆਪਣੇ ਹੱਥਾਂ ਵਿੱਚ ਕਿੱਲਾਂ ਦੇ ਛੇਕ ਵਿਖਾਏ। ਉਹਨੇ ਆਪਣੀ ਪਸਲੀ ਵਿੱਚ ਨੇਜ਼ੇ ਦਾ ਫੱਟ ਵੀ ਵਿਖਾਇਆ। ਯਸੂ ਨੇ ਤੂਮਾ ਨੂੰ ਆਖਿਆ, ਬੇਯਕੀਨਾ ਨਾ ਹੋ, ਸਗੋਂ ਯਕੀਨ ਰੱਖ। ਮੁਬਾਰਕ ਉਹ ਨੇ ਜਿਹੜੇ ਬਗੈਰ ਵੇਖਿਆਂ ਈਮਾਨ ਲਿਆਉਂਦੇ ਨੇ। ਦੋਸਤੋ, ਸਾਨੂੰ ਤੂਮਾ ਵਾਂਗੂ ਬੇਯਕੀਨਾ ਨਹੀਂ ਹੋਣਾ ਚਾਹੀਦਾ, ਬਲਕਿ ਇਬਰਾਹਿਮ ਵਾਂਗੂ ਹੋਣਾ ਚਾਹੀਦਾ ਹੈ ਜਿਹਨੇ ਖੁਦਾ ਦੇ ਵਾਅਦੇ ਤੇ ਯਕੀਨ ਕੀਤਾ। ਯਸੂ ਤੇ ਈਮਾਨ ਲਿਆ ਕੇ ਅਸੀਂ ਖੁਦਾ ਨੂੰ ਜਾਣ ਸਕਦੇ ਹਾਂ ਤੇ ਉਹਦੇ ਨਾਲ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੇ ਹਾਂ।